যদি না সোয়ে কবার, যদি না মন মূরখ ক্যা করে পুকার, মন মূরখ ক্যা করে পুকার, যদি সোয়ে কবার, মন মূরখ ক্যা করে পুকার, মগন হারে মগন হারিয়া, মম্মা মগন হারিয়া, মগন হারিয়া, মগন হারিয়া, জো মাঙ্গে সো মাঙ্গে বিয়া, জো মাঙ্গে জো মাঙ্গে সো মাঙ্গে বিয়া, যাতে কুশল না কাহু থিয়া, যাতে কুশল না কাহু থিয়া, মাগন মাগ তয়ে কে মাগ, মাগন মাগ তয়ে কে মাগ, নানক যাতে পরে পরাগ, নানক যাতে পরে পরাগ, মগন হারিয়া, মগন হারিয়া, মম্মা মগন হারিয়া, মগন হারিয়া, দেন হার দেন হার দে রহো সুজানা, দেন হাগ দে রহো সুজানা, गगन हर आना, मगन हर आना। मम्मा मगन हर आना, मम्मा मगन हार आना, देन हार दे रहे हो सुजाना, देन हार दे रहे हो सुजाना, मगन हार आना। जो दीनो जो दीनो सो एक बार, जो दीनो मन मूर्ख क्या करे पुकार, जो दीनो सो एक बार, जो मांगे सो मांगे बिया, मांगन हार आना। जो मांगे सो मांगे बिया, जानते कुशल ना काहूं थिया, जाते कुशल ना काहूं थिया, मांगन हार आना। जाते कुशल ना काहूं थिया, अकली साहिब से भी है मंगन हार आना। अकली साहिब से भी है अकली पाइए मान, मंगन हार आना। कोट तीस, कोट तीस जाचे प्रभु नायक, कोट तीस जाचे प्रभु नायक, देन दे तोट नहीं भंडार, देन दे तोट नहीं भंडार, उंदे भांडे कछ न समावे, मांगन हार आना। दे भांडे कछ न समावे, कर में कर में अमृत आन निसारियो, कर में अमृत आन निसारे, खिसर गए मंगन हार आना, खिसर गए भूम पर डारे मंगन हार आना। ਅਜੀਬ ਕਿਸਮ ਦਾ ਸਬਜੈਕਟ ਸਾਡੇ ਸਾਹਮਣੇ ਹੈ। ਦੁਨੀਆ ਦੀ ਨਿਗਾਹ ਵਿੱਚ ਸੰਸਾਰ ਦੀ ਸੋਚ ਵਿੱਚ ਮੰਗਣਾ ਸਭ ਤੋਂ ਸੌਖਾ ਕੰਮ ਹੈ। ਅਸੀਂ ਇਹੋ ਆਖਦੇ ਹਾਂ ਜਿਹੜੇ ਕੁਛ ਨਹੀਂ ਜਾਣਦੇ ਉਹ ਮੰਗਤੇ ਬਣ ਜਾਂਦੇ ਨੇ। ਅਸੀਂ ਇਹੋ ਸਮਝਦੇ ਹਾਂ ਕਿਉਂਕਿ ਕਮਾਈ ਕਰਨ ਲਈ ਕਿਸੇ ਪੜ੍ਹਨ ਲਿਖਣ ਦੀ ਲੋੜ ਹੈ, ਕੁਛ ਕਾਲਣਾ ਕਾਲਣ ਦੀ, ਕੁਝ ਸਿੱਖਣ ਦੀ ਜ਼ਰੂਰਤ ਹੈ, ਕੋਈ ਹੁਨਰ ਚਾਹੀਦਾ ਹੈ, ਕੋਈ ਟੈਕਨੀਕ ਚਾਹੀਦੀ ਹੈ ਕਮਾਉਣ ਲਈ। ਇਸ ਲਈ ਜਿਹੜੇ ਕੁਛ ਨਹੀਂ ਜਾਣਦੇ ਤੇ ਕੁਛ ਨਹੀਂ ਸਿੱਖਣਾ ਚਾਹੁੰਦੇ ਉਹ ਲੋਕ ਮੰਗਤੇ ਬਣ ਜਾਂਦੇ ਨੇ। ਮੰਗ ਕੇ ਖਾਣਾ ਸੌਖਾ ਹੈ, ਸਾਡੀ ਸੋਚ ਨੇ ਇਹੋ ਫੈਸਲਾ ਦਿੱਤਾ। ਪਰ ਗੁਰੂ ਨੇ ਅਜੀਬ ਗੱਲ ਆਖ ਦਿੱਤੀ, ਕਹਿਣ ਲੱਗੇ ਮੰਗਣਾ ਬੜੀ ਸਿਆਣਪ ਮੰਗਦਾ ਹੈ। ਮੈਂ ਇੱਕ ਵਾਰਸ ਕੀਤੀ ਸੀ, ਮੰਗਣਾ ਕੋਈ ਆਸਾਨ ਨਹੀਂ, ਹਰ ਦੁਨੀਆ ਦਾ ਮਨੁੱਖ ਮੰਗਤਾ ਵੀ ਨਹੀਂ ਬਣ ਸਕਦਾ। ਬੜੀ ਸਾਈਕੋਲੋਜੀਕਲੀ ਉਸਨੂੰ ਸਮਝ ਹੋਵੇ ਕਿ ਕਿਸੇ ਦਾਨ ਜਿਹਦੇ ਕੋਲੋਂ ਮੰਗਣਾ ਉਸ ਦਾਤੇ ਦੇ ਚਿਹਰੇ ਨੂੰ ਵੇਖ ਕੇ ਪਛਾਣ ਲੈ ਕੇ ਮੈਨੂੰ ਕੁਛ ਦੇਗਾ ਕਿ ਨਹੀਂ ਦੇਗਾ। ਦੁਨੀਆ ਅੰਦਰ ਐਗਜ਼ਾਮਪਲ ਦਿੱਤੀ ਸੀ, ਦੁਨੀਆਂ ਵਿੱਚ ਇਸੇ ਲਈ ਮੰਗਣਾ ਸਿਖਾਇਆ ਜਾਂਦਾ ਹੈ। ਅੱਜ ਦੀ ਦੁਨੀਆਂ ਵਿੱਚ ਬੜੇ ਵੱਡੇ ਵੱਡੇ ਤਹਿਖਾਨਿਆਂ ਵਿੱਚ ਸਕੂਲ ਖੋਲ੍ਹੇ ਗਏ ਨੇ ਜਿੱਥੇ ਬੱਚਿਆਂ ਨੂੰ ਚੁੱਕ ਕੇ ਲੈ ਆਉਂਦੇ ਨੇ, ਫਿਰ ਉਹਨਾਂ ਨੂੰ ਮੰਗਣਾ ਸਿਖਾਉਂਦੇ ਨੇ। ਮੰਗਣ ਦੀ ਤਰਕੀਬ ਸਿਖਾਉਂਦੇ ਨੇ, ਉਹਨਾਂ ਨੂੰ ਅੰਦਰੋਂ ਬਾਹਰੋਂ ਕੁਛ ਬਣਨਾ ਪੈਂਦਾ ਤਾਂ ਮੰਗਤੇ ਬਣ ਸਕਦੇ ਨੇ। ਅੰਦਰੋਂ ਉਹਨਾਂ ਕੋਲ ਪਰਖ ਦੀ ਸੋਚ ਹੋਵੇ ਕਿਹਦੇ ਕੋਲੋਂ ਕੀ ਮੰਗਣਾ ਹੈ, ਤੇ ਬਾਹਰੋਂ ਉਹਨਾਂ ਨੇ ਬਣਤਰ ਬਣਾਈ ਹੋਵੇ, ਤਨ ਦੇ ਕੱਪੜੇ ਫੁੱਟੇ ਹੋਏ, ਕਿਤੇ ਕੋਈ ਦਾਗ ਲਾਇਆ ਹੋਇਆ, ਪੇਟ ਤੋਂ ਭੁੱਖਾ ਹਾਂ, ਬਾਹਰੋਂ ਵੀ ਉਹਨਾਂ ਨੂੰ ਕੋਈ ਬਣਤਰ ਬਣਾਉਣੀ ਪੈਂਦੀ ਹੈ, ਅੰਦਰੋਂ ਵੀ ਬਣਤਰ ਬਣਾਉਣੀ ਪੈਂਦੀ ਹੈ, ਤਾਂ ਜਾ ਕੇ ਉਹ ਮੰਗਤਾ ਬਣਦਾ। ਇਆਣਾ ਮੰਗਤਾ ਨਹੀਂ ਬਣ ਸਕਦਾ। ਇਆਣੇ ਦਾ ਮਤਲਬ ਜਿਹਦੇ ਕੋਲ ਕੋਈ ਸਿਆਣਪ ਨਹੀਂ। ਇਆਣਾ ਇੱਕ ਵਾਰੀ ਮੈਂ ਕੀਤੀ ਸੀ, ਇਆਣਪ ਅਤੇ ਸਿਆਣਪ ਦੋ ਵੱਖਰੇ ਵੱਖਰੇ ਪਿੜਾ ਗਏ। ਗੁਰੂ ਨੇ ਵੀ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਦੁੱਖ ਦੀ ਗੱਲ ਇਹ ਹੋ ਗਈ, ਮੰਗਣ ਤਾਂ ਚੜ ਪਿਆ, ਟੈਕਨੀਕ ਨਹੀਂ ਸਿੱਖੀ। ਇਆਣਾ ਮੰਗਣ ਵਾਲਾ ਵੀ ਬੜਾ ਸਿਆਣਾ ਚਾਹੀਦਾ, ਉਹਨੂੰ ਪਤਾ ਹੋਵੇ ਕਿਹਦੇ ਕੋਲੋਂ ਕੀ ਮੰਗਣਾ। ਮੰਗਣ ਦੇ ਵੱਖ ਵੱਖ ਪਹਿਲੂ ਨੇ ਜਿਹੜੇ ਸਿੱਖਣੇ ਪੈਂਦੇ ਨੇ। ਬਲਕਿ ਮੈਂ ਹੈਰਾਨ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਥਾਂ ਤੇ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਹੇ ਮੇਰੇ ਰੱਬ, ਮੈਂ ਵੀ ਮੰਗਤਾ ਪਰ ਆਮ ਮੰਗਤੇ ਵਾਂਗੂ ਨਹੀਂ, ਕਿਉਂਕਿ ਆਮ ਮੰਗਤੇ ਤਾਂ ਦਾਤੇ ਤੇ ਨਿਰਭਰ ਕਰਦੇ ਨੇ, ਜੋ ਮਰਜ਼ੀ ਦੇਵੇ ਜੋ ਮਰਜ਼ੀ ਨਾ ਦੇਵੇ ਦਾਤੇ ਨੇ ਫੈਸਲਾ ਕਰਨਾ ਕੀ ਦੇਣਾ ਕੀ ਨਹੀਂ ਦੇਣਾ, ਉਹ ਫੈਸਲਾ ਕਰ। ਉਹਨਾਂ ਨੂੰ ਸਿਰ ਝੁਕਾ ਕੇ ਮੰਗਣਾ ਪੈਂਦਾ ਹੈ। ਮੈਂ ਇੱਕ ਮੰਗਤੇ ਦੀ ਨਵੀਂ ਕਿਸਮ ਵੇਖੀ ਹੈ, ਨਵੀਂ ਕਿਸਮ ਕੀਤਾ ਨੇ ਵਿਅੰਗ ਬਾਣੀ ਵਿੱਚ, ਵਿਅੰਗ ਕਰਕੇ ਆਖਿਆ ਨੇ ਮੈਂ ਮੰਗਤੇ ਦੀ ਨਵੀਂ ਕਿਸਮ ਦੇਖੀ ਹੈ। ਇੱਕ ਮੰਗਤਾ ਉਹ ਵੀ ਇਹ ਜਿਹੜਾ ਹੈ ਤਾਂ ਮੰਗਤਾ ਪਰ ਪ੍ਰੋਤ ਬਣ ਗਿਆ। ਬ੍ਰਹਮਣਿਜ਼ਮ ਵਿੱਚ ਹਿੰਦੂ ਪਰਿਵਾਰਾਂ ਵਿੱਚ एक रिश्ता है जजमान ते प्रोत दा, क्योंकि ब्राह्मण जमात बड़ी होशियार सी, मंग के खान दा उन्होंने विश्वास ही, पर याने मंगते नहीं सन, बड़े सियाने मंगते सन, होशियार जमात सी ना। उन्होंने जिन्ना को मंगना सी उन्होंने दाता नहीं बल्कि उन्होंने अपना मंगता बना के फिर अपने मंगन की तरकीब कर ली। उन्होंने आख्या तुसी मेरे जजमान हो, मैं तुहाडा प्रोत, तुसी कोई काम मेरी मर्जी बिना नहीं कर सकते, जे विआह करना है तो तारीख मेरे को नियुक्त कराओ, जे तुसी मकान बनाना है तो तारीख मेरे को निश्चित करो किस दिन बुनियाद रखनी है, ते मकान बनाने की दिशा केड़ी होवे, केड़े पासे मूंह करना है वह भी मेरे को पूछना पड़ेगा। इत्थे बस नहीं, उस बने पड़ाए मकान विच तुसी कदम नहीं रख सकते जिन्नी देर मेरे को ना पूछ लो ग्रह प्रवेश दा केड़ा दिहाड़ा केड़ा पल है, हर गल अपने अधीन कर ले। ते हां मैं तुहाडा प्रोत, हुण मैं तुहाडे कोलो मंगना है, मेरा भी तुहाडे कोलो मंगते बने बिना गुजारा नहीं, पर बड़े ढंग नाल मंगना है, क्योंकि तुसी मैनू हुण दान नहीं देवोगे, दान देण वाले तां दाते हुंदे ने, मैं तुहाडे कोलो मंगांगा दान नहीं दखना। हुण मंग रहा है, मंग ओह चीज़ां रहा है जिहड़ियां कोई मंगता मंगता है, मैनू रोटी दे दे, मैनू कपड़ा, ये मंगते ने मंगते। गुरबाणी की खोज चो बहुत कुछ मिलता है, कहानियां बन जाती हैं, कह लगे मंगते भी तो वही चीजा मंगते ने, जाके मैं रोटी दे दौ, मैं कपड़ा दे दौ, मैं चावल दे दौ, मैं यो चीजा मंगते। तो ब्राह्मण कहता मैं भी यो मंगना, सिर्फ फर्क है वो थानू दाता आख के दान मंगते ने, मैं थानू जजमान आख के दक्षिणा मंगना, दान का नाम उन्हें दक्षिणा देता। गुरु ने बाणी विच एक व्यंग नाल एक लफज उचारिया जिंदे विच एक बड़ी वड्डी गुरमत की कहानी दस दिती, कहन लगे करता करता तू मेरा जजमान, एक दखना हो तै पै मांगो, दखना हो तै पै मांगो, दे अपना नाम। हाँ मैं भी मंगता, सिर्फ वो ये है कि वो चावल मंग रहा है, कनक मंग रहा है, बर्तन मंग रहा है, वस्त्र मंग रहा है, ते मैं उनका नाम बदल के जात सत दया धर्म मंग रहे, जत सत चावल दया कनक कर प्राप्त पाती धान दूध घीओ। कह लगे इस तरह मेरे अपने मंगन का ढंग है, संतोख घीऊ कर ऐसा मांगो दान। हुण इत्थे भी मंगना है, लेकिन मंगन वाला केड़ा होशियार है, नाल मंग रहे है नाल मंगता नहीं पड़ गया। सो इतों यह साबित होंदा मंगना जड़ा एक बड़ी वड्डी टेक्निक है, इन्दे विच कुछ वक वक पहलू। आम मंगते दी गल ले लो, क्योंकि इत्थे मंगन दा मसला आया, पहला तो मंगते नू परख होवे, हर जिंदे कोल उसने मंगना है उनका चेहरा वेख के, उनका लिबास वेख के इन्नी पछाण कर ले कि एक केड़ा क अमीर आदमी, कि इनके चेहरे के हाव भाव ऐसे ने कि किसी के मंगिया कुछ दे भी दिंदा, दयावान भी है कि नहीं, इन्ना साइकोलॉजिकली वो सियाना होवे कि किसी नू परख सकता होवे चेहरे नू वेख के, सियाना मंगता वह है। फिर उनके अनुसार अपना दान तय करे। आम जीवन में देख लो अमीर आदमी किसी कीमती कार तो उतरता वेखे ना कोई मंगता, उनके को रुपया दो रुपया नहीं मंगता, अंदाजा ला लेंदे ना, जिन्हों अंदाजा ही कोई नहीं। रब दे घर विच भी आके चावल गर्म दाल ही पिया मंगदा है, उन्हें पता ही नहीं उनके घर विच की कुछ है। मंगता सियाना होना चाहिए। गुरु के दरबार में भी आंदा है, लिस्टां छोटियां छोटियां पे पेठा करता है, मेरा कारोबार चल पवे, मैनू दौलत आ जाए, मेरी लाटरी निकल आवे। वो समझदा ही नहीं इत्थे किड्डे वड्डे खजाने ने। साइकोलॉजिकली उन्हें पता ही कोई नहीं, बड़ा यह आना मंगता है, उन्हें पता हो इत्थों की मंगना है। मंगते दी एक कहानी, एक जिम्मेवारी। दूजी जिम्मेवारी यह है कि जे कुछ मंग बैठे तो वह मिल जाए, फिर उत्थे हुज्जत ना करे, हुज्जत ना करे। कहिंदा मैं पेट तो भुखा, रोटी दे दे, ते जे रोटी आ जाती है तो कहिंदा नहीं मैनू इस किस्म की सब्जी नहीं चाहिए, ये लै जा। ऐसे मंगते नू मुड़ कदी कुछ देगा कोई? दो चीजें कठिया तो नहीं ना हो सकती, मंगता भी होवे ते हुज्जत भी होवे। जो कुछ मंगे जे वह मिलता है तो उन्हें प्रवान करे। दो चीजें। तीजा एक ख्याल रखे कि जिंदे को मंगया है उनके सामने किसी दूजे को ना मंगा, दूजे को ना मंगा। आ जड़े मंगन वाले ने ना सड़कां ते बैठे, वह भी इन्ने सियाने जरूर होंगे, तुहाडे कोलों कुछ मंगते हैं, वह गल्लां करते हैं। जदों तुसी लंघ जाते हो उड़ीकते रहते हैं, थोड़े दूर जाण ते फिर दूजे अगे वही सवाल करते हैं, पर नाल दी नाल दूजे कोल नहीं करते। उन्होंने पता है इन्हें कुछ नहीं देना, भी नाल दे कोलों भी मंगता पिया उन्हें छड़ देवेगा, चलो ये वह दे लेगा। हुण तकियो ये सारिया गल्लां साडे जीवन ते कटदियां ने। पहले तो असी गुरु नू रब नू पछाण नहीं रहे, असी इन्ना ही नहीं जानते कि इस मालिक दे दर ते की कुछ है। ये केडे वड्डे खजानिया का मालिक है, ते निरा खजानिया का मालिक नहीं, ये दयावान भी बड़ा है। मैं हैरान होया, हुणे एक तुक आई सी, उस तुक दे विच्चों एक सवाल खड़ा हो गया सी। ओ तो कहे, जो दीनो सो एक बार, मन मूर्ख क्या करे पुकार। लो एथिक सवाल खड़ा हो गया, रब ने जो कुछ देना सी तेनू दे दिता, एक बार दे दिता, हे मूर्ख मन तू बार बार पुकारा क्यों करी जाना, मैनू आ दे, मैनू आ दे। जो कुछ देना सी उन्हें दे दिता, वो गैर जिम्मेवार ने। उन्हें तेरे भेजन तो पहला इस संसार ते तेरा रिजक पहुंचाया है। गुरु ने बाणी विच भी आख्या, कह लई पहलो दे तै रिजक संभाहा, पिछों दे तै जंत उपाहा। पहले उन्हें रिजक चाहे, पर सोचियो जे भला इस गल नू इन बिन एवें ही मन लईए तो फिर साडियां अरदासां करन दा अर्थ की रह गया? साढ़े मंगता होने का मतलब की रह गया? इनके पिछे भी एक गल खड़ी है, सूक्ष्म ढंग नाल पछाण ली, देंदा मेरा रब है, देंदा रब है। पर लेकिन मजबूरी यह बन गई, जे सारियां नू रब देंदा है ते वो इक्को वार दे दिंदा है, उनके मन विच किसे नाल दुपरापन भी नहीं, भी ये उन्हें नेड़े है वो दूर है, उनके लिए सारे इक्को जे ने, उन्हें पैदा सारे नू कीता, सब को मात पिता प्रतिपालक, ਸਾਰਿਆਂ ਦਾ ਮਾਂ ਬਾਪ ਹੈ, ਅਤੇ ਮਾਂ ਬਾਪ ਨੂੰ ਕੋਈ ਚੰਗਾ ਜਾਂ ਮੰਦਾ ਥੋੜ੍ਹਾ ਹੁੰਦਾ, ਉਹਦੇ ਲਈ ਤਾਂ ਸਾਰੇ ਪੁੱਤਰ ਇੱਕੋ ਜਿਹੇ ਹੁੰਦੇ। ਅਤੇ ਫਿਰ ਕੀ ਕਾਰਨ ਹੈ ਸਾਰੇ ਸੰਸਾਰ ਦੇ ਲੋਕ ਅਮੀਰ ਕਿਉਂ ਨੇ? ਛੋਟੀਆਂ ਛੋਟੀਆਂ ਗੱਲਾਂ ਅਸੀਂ ਗੁਰਮਤਿ ਵਿੱਚੋਂ ਸਮਝੀਆਂ। ਫਿਰ ਸਾਰੇ ਸੰਸਾਰ ਦੇ ਲੋਕਾਂ ਕੋਲ ਇੱਕੋ ਜਿਹੀ ਮੱਤ ਵੀ ਕੋਈ ਨਹੀਂ, ਇੱਕੋ ਜਿਹੀ ਸਿਹਤ ਵੀ ਕੋਈ ਨਹੀਂ, ਤੰਦਰੁਸਤੀ ਵੀ ਕੋਈ ਨਹੀਂ, ਸਾਰਿਆਂ ਕੋਲ ਇੱਕੋ ਜਿਹੀ ਦੌਲਤ ਵੀ ਕੋਈ ਨਹੀਂ, ਸਾਰਿਆਂ ਕੋਲ ਇੱਕੋ ਜਿਹੀ ਖੂਬਸੂਰਤੀ ਵੀ ਕੋਈ ਨਹੀਂ। ਕੀ ਕਾਰਨ? ਪੈਦਾ ਮੇਰੇ ਰੱਬ ਦੇ ਕੀਤੇ ਹੋਏ ਨੇ, ਇੱਕੋ ਦੇ ਕੀਤੇ ਹੋਏ ਨੇ, ਅਤੇ ਉਹਨੂੰ ਕੋਈ ਨੀਵਾਂ ਉੱਚਾ ਆਪਣਾ ਬੇਗਾਨਾ ਵੀ ਨਹੀਂ, ਉਹਦੇ ਲਈ ਸਾਰੇ ਇੱਕੋ ਜਿਹੇ ਨੇ, ਇਹ ਫਰਕ ਕਿਉਂ? ਗੁਰੂ ਨੇ ਇਹ ਉਲੰਭਾ ਰੱਬ ਪ੍ਰਤੀ ਕਰਨ ਤੋਂ ਪਹਿਲਾਂ ਇੱਕ ਗੱਲ ਸਮਝਾ ਦਿੱਤੀ। ਕਹਿਣ ਲੱਗੇ, ਉਹ ਭਲਿਆ, ਜੇ ਤੇਰੇ ਜੀਵਨ ਵਿੱਚ ਕੋਈ ਕਮਜ਼ੋਰੀ ਰਹਿ ਗਈ ਹੈ ਤੇ ਹੋ ਸਕਦਾ ਉਹਦੀ ਦਾਤ ਨੂੰ ਸੰਭਾਲ ਨਾ ਸਕਿਆ ਹੋਵੇ। ਲਓ ਆਹ ਗੱਲ ਸੀ ਸਮਝਣ ਵਾਲੀ, ਉਹਦੇ ਸਿਰ ਦੋਸ਼ ਬਿਲਕੁਲ ਨਾ ਦੇਈ। ਮਨੁੱਖ ਕੋਲ ਜਿਹੜੀ ਕਮਜ਼ੋਰੀ ਰਹਿ ਜਾਏ ਨਾ, ਦੋਸ਼ ਉਹਨੂੰ ਦੇਣ ਲੱਗ ਪੈਂਦਾ। ਗੁਰੂ ਕਹਿੰਦੇ ਨੇ ਉਹਨੂੰ ਬਿਲਕੁਲ ਦੋਸ਼ ਨਾ ਦੇਈ, ਤੂੰ ਆਪਣੇ ਅੰਦਰ ਨਿਗਾਹ ਮਾਰੀ, ਚਾਹਤ ਕਿਸੇ ਪੱਖੋਂ ਤੂੰ ਅਣਜਾਣ ਰਹਿ ਗਈ, ਕੋਈ ਪਹਿਲੂ ਐਸਾ ਰਹਿ ਗਿਆ ਮੇਰੇ ਰੱਬ ਨੇ ਦਿੱਤਾ ਤੂੰ ਸੰਭਾਲ ਨਹੀਂ ਸਕਿਆ। ਆ ਲਫ਼ਜ਼ ਆਏ ਸਨ, ਕਰ ਮੈਂ ਅੰਮ੍ਰਿਤ ਆਨ ਨਿਸਾਰੇ ਖਿਸਰ ਗਏ ਭੂਮ ਭਰ ਡਾਰੇ ਕੋਟ ਤਤੀਸ ਜਾਚੇ ਪ੍ਰਭ ਨਾਇਕ ਦੇਂਦੇ ਤੋਟ ਨਹੀਂ ਭੰਡਾਰ ਉਹਦੇ ਭਾਂਡੇ ਕੱਛ ਨਾ ਸਮਾਵੇ ਸੀਧੇ ਅੰਮ੍ਰਿਤ ਪਰੇ ਨਿਹਾਰ। ਦੇਣ ਵਾਲਾ ਤਾਂ ਦੇਈ ਜਾਂਦਾ, ਉਹ ਸਾਰਿਆਂ ਨੂੰ ਦਿੰਦਾ, ਪਰ ਸਾਡੇ ਵਿੱਚ ਇਹ ਅਣਪ ਹੈ ਜਿਹੜੀ ਸਿਆਣਪ ਮੰਗਤੇ ਕੋਲ ਹੋਣੀ ਚਾਹੀਦੀ ਹੈ ਕਿ ਜਿਸ ਦਾਤੇ ਕੋਲ ਚੱਲੇ ਹਾਂ ਕੀ ਮੰਗ ਰਹੇ ਹਾਂ, ਕੀ ਲੈਣਾ ਹੈ, ਕਿਸ ਚੀਜ਼ ਦੀ ਜ਼ਰੂਰਤ ਹੈ, ਮੇਰੀ ਝੋਲ ਮੇਰਾ ਬਰਤਨ ਉਹੋ ਜਿਹਾ ਹੋਵੇ। ਗੁਰੂ ਕਹਿੰਦੇ ਨੇ ਭਲਾ ਜੇ ਮੰਗਤਾ ਹੀ ਇੰਨਾ ਆਣਾ ਹੋਵੇ, ਚਲਾ ਜਾਏ ਦਾਤੇ ਦੇ ਸਾਹਮਣੇ ਅਤੇ ਪੁੱਠਾ ਬਰਤਨ ਭਰ ਕਰਕੇ ਖਲੋ ਜਾਏ, ਪੁੱਠਾ ਬਰਤਨ ਕਰਕੇ ਖਲੋ ਜਾਏ, ਅਤੇ ਪੁੱਠੇ ਬਰਤਨ ਉੱਤੇ ਜਿੰਨਾ ਮਰਜ਼ੀ ਪਾਈ ਜਾਓ ਉਹ ਡੁੱਲੀ ਜਾਂਦਾ, ਖਾਲੀ ਦਾ ਖਾਲੀ ਰਹਿਣਾ ਉਹਨੇ, ਬਰਤਨ ਪੁੱਠਾ ਹੈ। ਅਤੇ ਪੁੱਠੇ ਬਰਤਨ ਦੀ ਨਿਸ਼ਾਨੀ ਮੈਂ ਇੱਕ ਵਾਰ ਕੀਤੀ ਸੀ, ਕਿਸੇ ਵੀ ਬਰਤਨ ਨੂੰ ਪੁੱਠਾ ਕਰਕੇ ਵੇਖ ਲਿਓ ਉਹਦੀ ਨਿਸ਼ਾਨੀ ਇਹ ਹੁੰਦੀ ਹੈ ਦਰਮਿਆਨ ਵਿੱਚੋਂ ਉੱਚਾ ਹੋ ਜਾਂਦਾ, ਪੁੱਠੇ ਬਰਤਨ ਦਾ ਪਿਛਲਾ ਹਿੱਸਾ ਉੱਚਾ ਹੁੰਦਾ, ਅਤੇ ਜਦੋਂ ਉਸੇ ਬਰਤਨ ਨੂੰ ਸਿੱਧਾ ਕਰ ਲਓ ਉਹ ਦਰਮਿਆਨ ਵਿੱਚੋਂ ਨੀਵਾਂ ਹੋ ਜਾਂਦਾ, ਅਤੇ ਜਿੰਨਾ ਨੀਵਾਂ ਹੋਏਗਾ ਉਹਨਾਂ ਬਰਤਨ ਵਿੱਚ ਵਸਤੂ ਜ਼ਿਆਦਾ ਪਏਗੀ। ਜਦੋਂ ਅਸੀਂ ਹੰਕਾਰ ਦੇ ਮਨ ਆਤਮਾ ਹਿਰਦਾ ਲੈ ਕੇ ਗੁਰੂ ਦੇ ਸਾਹਮਣੇ ਜਾਣੇ, ਗੁਰੂ ਤਾਂ ਰਹਿਮ ਤਾਂ ਕਰਦਾ, ਅੰਦਰ ਟਿਕਦੀਆਂ ਹੀ ਨਹੀਂ ਕਿਉਂਕਿ ਬਰਤਨ ਪੁੱਠਾ ਹੈ। ਅਸੀਂ ਦੋਸ਼ ਦਿੰਦੇ ਹਾਂ ਵੀ ਖੋਰੇ ਗੁਰੂ ਨਹੀਂ ਦਿੰਦਾ, ਉਹਨੇ ਇੱਕ ਜ਼ਰੀਏ ਦਿੱਤੇ ਨੇ, ਉਹਦੇ ਲਈ ਸਾਨੂੰ ਫਿਰ ਫਿਰ ਮੰਗਣ ਦੀ ਲੋੜ ਪੈਂਦੀ ਹੈ। ਆ ਕਹਾਵਤ ਬਣੀ ਹੋਈ ਹੈ ਕਿ ਬੱਚਾ ਰੋਵੇ ਨਾ ਮਾਂ ਦੁੱਧ ਨਹੀਂ ਦਿੰਦੀ, ਕਹਾਵਤ ਬਣੀ ਹੋਈ ਹੈ, ਮਾਂ ਦੁੱਧ ਦਿੰਦੀ ਹੈ ਬੱਚਾ ਰੋਵੇ, ਮੰਗੇ ਪਾਪ ਮੰਗੇ। ਪਰ ਮੈਂ ਪੁੱਛਣਾ, ਮਾਂ ਨੇ ਦੁੱਧ ਆਪ ਤਿਆਰ ਕੀਤਾ, ਆਪਣੇ ਕੋਲੋਂ ਦਿੰਦੀ ਹੈ? ਨਹੀਂ, ਜਿਸ ਮਾਲਕ ਨੇ ਜੀਵ ਨੂੰ ਜਨਮ ਦਿੱਤਾ ਹੈ ਨਾ, ਉਹਨੇ ਜੀਵ ਨੂੰ ਜਨਮ ਦੇਣ ਦੇ ਨਾਲ ਹੀ ਮਾਂ ਦੇ ਹਵਾਲੇ ਦੁੱਧ ਕਰ ਦਿੱਤਾ ਹੈ। ਬਾਬਾ ਕਬੀਰ ਜੀ ਨੇ ਬਾਣੀ ਵਿੱਚ ਹੋਰ ਥਾਵੇਂ ਵੀ ਆਖਿਆ, ਕਹਿਣ ਲੱਗੇ ਗਊ ਬਾਛ ਕੋ ਸੰਚੈ ਖੀਰ, ਗਊ ਨੂੰ ਮਿਲਿਆ ਇਹ ਸੰਚ ਭਾਵ ਇਕੱਤਰਤਾ, ਦੁੱਧ ਦਾ ਖਜ਼ਾਨਾ ਮਿਲਿਆ ਵੱਛੇ ਵਾਸਤੇ। ਜਦੋਂ ਵੱਛੇ ਦਾ ਜਨਮ ਨਹੀਂ ਸੀ ਹੋਇਆ ਉਦੋਂ ਗਊ ਕੋਲ ਦੁੱਧ ਵੀ ਕੋਈ ਨਹੀਂ ਸੀ, ਦੁੱਧ ਤਾਂ ਦਿੱਤਾ ਮਾਲਕ ਨੇ, ਤੇ ਮਾਲਕ ਇੰਨਾ ਵੱਡਾ ਦਾਤਾ ਹੈ ਉਹਨੇ ਤੇਰੇ ਤੈਨੂੰ ਮੰਗਣ ਜੋਗਾ ਨਹੀਂ ਛੱਡਿਆ ਵੀ ਤੂੰ ਮੇਰੇ ਕੋਲੋਂ ਦੁੱਧ ਮੰਗਣ ਆਈ, ਕਿਉਂਕਿ ਦੇ ਦਿੱਤਾ ਇੱਕ ਜੀਵ ਨੂੰ ਹੈ, ਇੱਕ ਮਨੁੱਖ ਨੂੰ ਦੇ ਦਿੱਤਾ ਹੈ। ਮਨੁੱਖ ਕੋਲ ਇੰਨੀ ਵੱਡੀ ਸੁਰਤ ਨਹੀਂ ਕਿ ਉਹ ਆਪਣੇ ਆਪ ਪਛਾਣ ਲੈ, ਉਹਨੇ ਤੇਰੇ ਮੰਗਣ ਦੇ ਉੱਤੇ ਆਸ ਰੱਖ ਦਿੱਤੀ ਹੈ, ਤੂੰ ਮੰਗੇਗਾ ਤਾਂ ਮਾਂ ਦੇਵੇਗੀ, ਲੇਕਿਨ ਦੇਵੇਗੀ ਮਾਲਕ ਦਾ ਦਿੱਤਾ ਹੋਇਆ। लो आ एक दरमियान विच गल समझ पड़ी। दुध दिता है मालिक ने, खजाना होंदा है, लेकिन मां क्योंकि दरमियान विच बैठी है इसलिए उनके कोलों मंगना पैंदा है। संसार दे जिन्ने ऑफिस ने ना दुनिया दे जाके वेख लो मंगन वालियां दियां एनियां एप्लीकेशन ने ते फाइलों के ढेर लगे पे ने। हुण तां जिन्होंने रोज फाइल अटेंड करनिया ने वह भी अक गए ने, कई कई साल वारी नहीं आती तेरी फाइल ही नहीं खुली जी, नंबर लगा हुआ जो नंबर आएगा उदो फाइल खुलेगी। इनका मतलब मंगन वाले बहुत ने, गिनती बहुत ज्यादा है, पर क्यों है? क्योंकि रब ने अगे जरिए बना दिए हैं, वो जरिया में देर है, मालिक दे देन में देर नहीं। जे किसी नूं परमिट मिलिया है ना अनाज का, परमिट मिलिया अनाज का, तां इक ख्याल करियो वो क्योंकि मनुख है ते मनुख ने वो परमिट लागू करना, इसलिए उत्थे ऑफिस में देर हो सकती है। अनाज मेरे रब ने पैदा किया, जे बारिश ही ना पाउंदा अनाज कित्थों, जे धरती ना हुंदी अनाज कित्थों मिल जांदा। आ जिहड़ा दरमियान का हिस्सा है ना, मनुख जदों मनुख का शरण पैंदा, मनुख जदों मनुख ते निर्भर हुंदा, उत्थे मंगण का मसला आउंदा। लेकिन गुरु ने एक ख्याल दे दिता, कहन लगे जे तू इनका दोषी रब नूं ठरावे तां इक ख्याल करी, प्रभु ने तो तेरे विचार तेरिया लोड़ां सारियां तेरे जन्म नाल ही पूरियां कर दित्तियां, दे दित्तियां। एक सिदक दिता है इस लफज नाल, एक विश्वास दिता है इस लफज नाल। सिख विच ओ है, भगत विच ओ है। इसलिए दुनिया के जिन्ने पदार्थ ने वह कहता मेरे रब ने मैनू दे दिते हुए ने, ये तो जेडे दरम्यान के जरिए ने ना, इसलिए मंग रहे हैं। मैं हैरान होया श्री गुरु ग्रंथ साहब की बाणी विच बाबा कबीर जी का एक शब्द है, उत्थे उन दुनिया दी चीजां मंग रहे हैं, पर सियाने ने ना उन चीजां ते दुनिया दी मंग रहे हैं। कहंदे ने दोए सिर मांगो चूना, मैं दो सिर आटा मंगना, दोए सिर मांगो चूना पाओ घीओ संग लूना, आद सिर मांगो दाले मोखो दोनों वक्त जिवाले, खाट मांगो चौपाई सिरहाना आवर तुलाई, ऊपर को मांगो खींदा तेरी भगत करे जन थीदा। मंग रहे ने संसार दियां लोड़ां, पर सियाने मंगते ने ना आखते ने मालिक किते ना समझ ली मैं ते इत्थे ही खलो गए, जड़ी चीज मैनू फबदी है ना चंगी लगती है वो तेरा नाम ही है, वो तो तेरा नाम ही है। ये चीजों ते मेरिया लोड़ां ने तू जरिए दुनिया बना दिती है, इसलिए मैनू मंगनिया पैंदियां ने, मैं उन्हां कोलों मंगता क्यों पैना, तू दे ही जा। लेकिन जे मेरे कोलों कोई पुछे मेरे जीवन नाल संबंध रखने वाली केड़ी चीज है, कहन लगे मैं ना ही कीता लब्बो एक नाम तेरा मैं पढ़। एक होर शब्द विच भी धन्ने ने भी होगा लख दिता, बड़ा ढंग बड़ा खूबसूरत, एवं नहीं श्री गुरु ग्रंथ साहब स्थान मिले अंदर दी सियाणप, उन्होंने भी यो आखिया। हालांकि धन्ने के संबंध में आम लोगों के विचार ने कि वह तो दुनियादारी दी चीजा ही मंगता रह गया, पर उनकी पहली तुक न किसी ने ना विचारिया, कहन लगा गोपाल तेरा आरता, विश्वास मेरा इथे खलोता है कि जो जन तुमरी भगत करन ते तिनके कार सुवारता। मैनू अपने जीवन के संसारिक काज जेड़े ने उन्हां लई भी एक विश्वास है कि तेरी भगती नाल ही सवरने ने, जो जन तुमरी भगत करन ते तिन के काज स्वार्थता, दाल सीधा मंगो घीओ, हमरा खुशी करन तीओ, पनिया छत सारिया गल्ला बाद विच एक गल पहला आख दी, जो जन तुमरी भगत करन ते ए भी विश्वास। हुण एक ख्याल करियो, मंगता सिख भी है ते इनू आ चीजा सारिया सिख लैनिया चाहीदियां ने। एक तो गुरु के दरबार विच आके गुरु नू रब नू पछाणे, इथों मंगना की है। एक एडा वड्डा दाता है, इनके खजाने विच की कुछ है। ये ना होवे इत्थे भी आके केवल छोटिया छोटिया वस्तुओं की लिस्ट रखी जाए। असी रोजाना आने कुछ ना कुछ मंग साडे मन विच हुंदी है, पर गुरु की महानता रब की महानता नू पछाण के नहीं। एक चीज, दूजी ये चीज कि जेड़ी चीज दाता देवे उत्थे हुज्जत नहीं। मैं एक दिन अरदास दे संबंध विच बोल रहा सा ते एक गल सांझी कीती सी, अज फिर करना चाहना। अरदास असी रोज करनी, उन्दे विच असी एक थावे आके मंगते बननी, ते कुछ लिस्ट देने हैं मंगन ले। हैरानगी की गल है, जाने अनजाने साढ़े मन में एक विश्वास है भी अरदास विच हर सिख नूं शामिल होना चाहिए। जिहड़ा जिथे भी खलोता होवे जे अरदास शुरू हो जाए ना, वह उत्थे ही खड़ा हो जाता, खड़ा भी रहिंदा। एक कौड़ी सच्चाई है जिहड़ी अपने आप विच अज तुसी सोच के फैसला करना। असी सारे रोज अरदास विच खड़े होने, जिन्ने हाजिर होने उन्ने जरूर खड़े होने। पर मैं पूछना चाहना, जदों अरदास हुंदी है सानू पता हुंदा है भी असी की मंग रहे हैं? केवल रस्म खड़े होने, खड़े रहने, अरदास हो रही है बस। ग्रंथी सिंह अरदास कर रहे, सानू इन्ना क पता है असी खड़े। जिस वेले उन्हें ज्यादा तो ज्यादा वाहेगुरु आखवाना है, क्योंकि एक दूजे को सुन के भी चेता आ जाता वाहेगुरु आखना, ज्यादा तो ज्यादा वाहेगुरु आख दे। ते जां अखीर ते जदों नानक नाम चढ़दी कला का वेला आउंदा है, उदों सानू पता हुंदा है अरदास समाप्त हो। नमस्कार कर दे। दरम्यान विच की आख्या ते क्यों आख्या, उधर कदी तवज्जो नहीं गई। एक गल होर अर्ज करा, जदों ग्रंथी सिंह अरदास कर रहा होवे ना, मत समझो कोई वो अपने लिए कर रहा, वो साढ़े तुहाडे वास्ते कर रहा। असीं इसलिए तो अरदास विच खड़े होने, वो अरदास होंदे अपने इकले लिए नहीं। इकले लिए तो फिर जिसले मर्जी कर सकदा, वो अरदास साढ़े तुहाडे लिए हो रही। जिहड़ी वह अरदास करे उनके नाल साडी शमूलियत जिहड़ी है, इस गल का एहसास हुंदी है कि वह असी मंग रहे हैं। हुण जरा रुकियो, अरदास विच असी ग्रंथी सिंह दे राही रोज एक लिस्ट देने हैं गुरु नूं, रोज मंगने। वह लफज ने सिखां नूं सिखी दान कहने ना, वो सिखा नू कहने, भाई साहब नू नहीं। इन्हें भी ग्रंथी सिंह नू सिखी दान, सिखा नू सिखी दान मंगता ही होना, दान मंगता ही मंगता। सिखा नू सिखी दान, केस दान, रैत दान, बबेक दान, विसा दान, दाना सिरदान, विसा दान, भरोसा दान, दाना सिरदान, नाम दान, रोज करने हैं ना। ਇਹਦਾ ਮਤਲਬ ਅਸੀਂ ਰੋਜ਼ ਮੰਗਦੇ ਹਾਂ, ਸਾਡੀ ਰੋਜ਼ ਦੀ ਮੰਗ ਹੈ। ਤੇ ਖਿਆਲ ਕਰਿਓ ਇੱਥੇ ਉਹ ਵੀਰ ਵੀ ਬੈਠੇ ਹੋਣਗੇ ਜਿਹੜੇ ਅਰਦਾਸ ਵਿੱਚ ਰੋਜ਼ ਸ਼ਾਮਿਲ ਹੁੰਦੇ ਨੇ ਅਤੇ ਅੱਜ ਵੀ ਹੋਣਗੇ, ਪਰ ਇੱਥੋਂ ਜਾ ਕੇ ਸਵੇਰੇ ਦਿਨ ਚੜ੍ਹਦਿਆਂ ਉਹਨਾਂ ਨੇ ਜਾਂ ਨਾਈ ਕੋਲ ਚਲਾ ਜਾਣਾ ਜਾਂ ਬਲੇਡ ਆਪ ਚੁੱਕ ਲੈਣਾ। ਉਹਨਾਂ ਘਰ ਵਿੱਚ ਹੀ ਨਾਈ ਦੀ ਦੁਕਾਨ ਖੋਲ੍ਹੀ ਹੁੰਦੀ ਹੈ। ਉਹਨਾਂ ਨੂੰ ਇਹ ਗੱਲ ਕਿਉਂ ਭੁੱਲ ਜਾਂਦੀ ਵੀ ਕੱਲ੍ਹ ਸਵੇਰੇ ਅਸੀਂ ਗੁਰੂ ਕੋਲੋਂ ਮੰਗਿਆ ਸੀ ਕੇਸ ਦਾਨ, ਹੈਂ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਅਰਦਾਸ ਵਿੱਚ ਕੀ ਹੋ ਗਿਆ। ਜੇ ਉਹਨਾਂ ਨੂੰ ਚੇਤਾ ਆ ਜਾਏ ਵੀ ਕੱਲ੍ਹ ਤਾਂ ਅਸੀਂ ਮੰਗਿਆ ਸੀ ਗੁਰੂ ਕੋਲੋਂ ਕੇਸ ਦਾਨ, ਅਤੇ ਜੇ ਗੁਰੂ ਦੇਣ ਲੱਗਾ, ਜੇ ਰੱਬ ਦੇਣ ਲੱਗਾ ਅਸੀਂ ਬਲੇਟ ਫੜ ਲਿਆ। ਕੱਲ੍ਹ ਤਾਂ ਮੰਗਿਆ ਸੀ ਗੁਰੂ ਕੋਲੋਂ ਰਹਿਤ ਦਾਨ, ਉਹ ਭਲਿਆ ਗੁਰੂ ਤਾਂ ਦਿੰਦਾ, ਤੂੰ ਮੰਗ ਕੇ ਵੇਖ। ਤਾਂ ਬਿਨ ਮੰਗੇ ਬਹੁਤੀ ਮਿਲ ਪੈਣੀ ਗੱਲ ਹੈ, ਉੱਥੇ ਬਿਨਾਂ ਨਾ ਵੀ ਕੁਝ ਮੰਗੋ ਤਦ ਵੀ ਦਿੰਦਾ। ਆ ਕੇਸ ਮੇਰੇ ਰੱਬ ਨੇ ਜਨਮ ਦੇ ਨਾਲ ਦੇ ਦਿੱਤੇ ਨੇ, ਪਰ ਤੂੰ ਮੰਗ ਕੇ ਵੀ ਲੈਣ ਦੇ ਬਾਪ ਤੋਂ ਬਾਅਦ ਵੀ ਤੂੰ ਸੰਭਾਲ ਨਹੀਂ ਰਿਹਾ। ਕਮ ਸੇ ਕਮ ਜਿਹੜੇ ਅਰਦਾਸ ਵਿੱਚ ਰੋਜ਼ ਖੜੇ ਹੁੰਦੇ ਨੇ ਉਹਨਾਂ ਨੂੰ ਮੈਂ ਜ਼ਰੂਰ ਚੇਤਾ ਕਰਾਉਣਾ ਚਾਹੁੰਦਾ, ਜਿਹਨਾਂ ਨੂੰ ਪਤਾ ਹੋਵੇ ਅਸੀਂ ਅਰਦਾਸ ਵਿੱਚ ਖੜੇ ਹੁੰਦੇ ਹਾਂ, ਉਹਨਾਂ ਨੂੰ ਇਹ ਵੀ ਪਤਾ ਹੋਵੇ ਅਰਦਾਸ ਵਿੱਚ ਕੀ ਆਖਿਆ ਜਾਂਦਾ ਹੈ। ਇਹ ਨਾ ਹੋਵੇ ਸਾਰੀ ਜ਼ਿੰਦਗੀ ਅਰਦਾਸ ਵਿੱਚ ਖੜੇ ਤਾਂ ਹੁੰਦੇ ਰਹਿਣ, ਉਹਨਾਂ ਨੂੰ ਪਤਾ ਹੀ ਨਾ ਹੋਵੇ ਅਸੀਂ ਕੀ ਮੰਗ ਰਹੇ ਹਾਂ। ਇਹ ਰੋਜ਼ ਦੀ ਅਰਦਾਸ ਹੈ, ਅੱਜ ਵੀ ਮੰਗਿਆ ਜਾਣਾ। ਅਤੇ ਜਿਨ੍ਹਾਂ ਨੇ ਅੱਜ ਅਰਦਾਸ ਵਿੱਚ ਖਲੋ ਕੇ ਇਹ ਗੱਲ ਮੰਗਣੀ ਹੈ ਨਾ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਉਹਨਾਂ ਦੇ ਘਰ ਵਿੱਚ ਕੱਲ੍ਹ ਬਲੇਡ ਨਹੀਂ ਹੋਣੇ ਚਾਹੀਦੇ। ਕਿਉਂਕਿ ਮੰਗਣੀ ਹੈ, ਆਪ ਤਾਂ ਮੰਗ ਰਹੇ ਹਾਂ, ਇੱਥੇ ਕੋਈ ਜ਼ਬਰਦਸਤੀ ਥੋੜ੍ਹੋ ਹੈ, ਕੋਈ ਪ੍ਰੈਸ਼ਰ ਥੋੜ੍ਹੋ ਹੈ। ਅਰਦਾਸ ਸਾਡੇ ਅੰਦਰ ਦੇ ਨਿਕਲੇ ਹੋਏ ਅਲਫਾਜ਼ ਨੇ, ਅੰਦਰ ਦੀ ਅਵਸਥਾ ਤੋਂ ਨਿਕਲੀ ਹੋਈ ਇੱਕ ਆਵਾਜ਼ ਹੈ ਜਿਹਨੂੰ ਅਸੀਂ ਸ਼ਬਦਾਵਲੀ ਦਿੱਤੀ ਹੈ। ਸਿੱਖ ਰੋਜ਼ ਮੰਗਦਾ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਤੇ ਜੇ ਐਨੀ ਲਿਸਟ ਰੋਜ਼ ਦੀ ਦੇ ਕੇ ਫਿਰ ਸ਼ਾਮ ਨੂੰ ਜਾਂ ਸਵੇਰੇ ਫਿਰ ਹੁਜਤ ਕਰੇ ਵੀ ਤੂੰ ਮੈਨੂੰ ਦਿੱਤੀ ਸੀ ਪਰ ਮੈਨੂੰ ਆਹ ਚੀਜ਼ ਤੇਰੀ ਚੰਗੀ ਨਹੀਂ ਲੱਗੀ, ਮੈਂ ਤੇਰੇ ਕੋਲੋਂ ਮੰਗਿਆ ਜ਼ਰੂਰ ਸੀ ਪਰ ਨਾ ਮੈਨੂੰ ਸਿੱਖੀ ਪ੍ਰਵਾਨ ਹੈ, ਨਾ ਮੈਨੂੰ ਕੇਸ ਪ੍ਰਵਾਨ ਨੇ, ਨਾ ਮੈਨੂੰ ਰਹਿਤਾਂ ਪ੍ਰਵਾਨ ਨੇ, ਈਵਨ ਇੱਥੋਂ ਤੱਕ ਮੈਨੂੰ ਤੇਰੇ 'ਤੇ ਭਰੋਸਾ ਵੀ ਪ੍ਰਵਾਨ ਨੇ, ਮੈਂ ਤੇਰੇ 'ਤੇ ਵਿਸ਼ਵਾਸ ਵੀ ਨਹੀਂ ਕਰਦਾ। ਕੌੜੀ ਸੱਚਾਈ ਨਹੀਂ, ਅਸੀਂ ਜਾਣਦੇ ਨਹੀਂ ਕਿ ਅਸੀਂ ਰੋਜ਼ ਮੰਗ ਰਹੇ, ਫਿਰ ਸਾਡੇ ਘਰਾਂ ਵਿੱਚ ਸ਼ਰਾਬ ਕਿਵੇਂ ਹੈ, ਫਿਰ ਸਾਡੀ ਜ਼ਬਾਨ 'ਤੇ ਝੂਠ ਕਿਵੇਂ ਹੈ, ਸਾਡੇ ਆਚਰਨ ਦੀ ਨਿਵਾਨਤਾ ਗਿਰਾਵਟ ਕਿਵੇਂ ਆ ਜਾਏ, ਸਾਡੇ ਕੇਸਾਂ ਦੀ ਬੇਅਦਬੀ ਕਿਵੇਂ ਹੋ ਜਾਏ, ਅਸੀਂ ਸ਼ਬਦ ਸੂਰਤ ਕਿਉਂ ਨਾ ਹੋਈਏ, ਕਿਉਂਕਿ ਰੋਜ਼ ਤਾਂ ਮੰਗ ਰਹੇ ਹਾਂ, ਇਹਦਾ ਮਤਲਬ ਮੰਗਤੇ ਅਸੀਂ ਬਣੇ ਹੀ ਨਹੀਂ, ਸਾਨੂੰ ਮੰਗਣਾ ਵੀ ਨਹੀਂ ਆਇਆ। ਜੇ ਮੰਗੀਏ, ਜੇ ਉਹ ਮਿਲ ਜਾਏ ਉਹਨੂੰ ਸੰਭਾਲੀਦਾ। ਇੱਕ ਖਿਆਲ ਕਰਿਓ ਹੋਰ, ਜਿਹੜੇ ਮੈਂ ਆਖਰੀ ਲਫ਼ਜ਼ ਕਹਿਣਾ ਚਾਹੁੰਦਾ ਸੰਬੰਧਕ, ਕਿ ਮੰਗਤੇ ਦੀ ਹੁੰਦੀ ਹੈ ਪੁਕਾਰ, ਮੰਗਤੇ ਦੀ ਹੁੰਦੀ ਹੈ ਅਰਦਾਸ, ਤੇ ਹੁੰਦੀ ਹੈ ਲੋੜ ਵਾਸਤੇ, ਆਪਣੀਆਂ ਲੋੜਾਂ ਦੀ ਪੂਰਤੀ ਲਈ। ਮਨੁੱਖ ਜਦੋਂ ਜਨਮ ਲੈਂਦਾ ਉਹਦੇ ਨਾਲ ਹੀ ਉਹਦੀਆਂ ਲੋੜਾਂ ਦੀ ਲਿਸਟ ਬਣ ਜਾਂਦੀ ਹੈ। ਸਾਰੀ ਜ਼ਿੰਦਗੀ ਬਦਲਵੇਂ ਰੂਪ ਵਿੱਚ ਕੁਛ ਨਾ ਕੁਛ ਚਾਹੁੰਦਾ, ਕੁਛ ਨਾ ਕੁਛ ਮੰਗਦਾ, ਇਹਦੇ ਵਿੱਚ ਕੋਈ ਦੋ ਰਾਇਆਂ ਨਹੀਂ, ਔਰ ਇਹਦੇ ਵਿੱਚ ਇਤਰਾਜ਼ ਵਾਲੀ ਵੀ ਕੋਈ ਗੱਲ ਨਹੀਂ। ਗੁਰੂ ਕੋਲੋਂ ਮੰਗਣਾ, ਭਾਵੇਂ ਗੁਰੂ ਨੇ ਰੱਬ ਨੇ ਸਭ ਕੁਛ ਦੇ ਦਿੱਤਾ, ਪਰ ਉਹਨੇ ਕਿਉਂਕਿ ਜ਼ਰੀਆ ਵਿੱਚ ਕੋਈ ਹੋਰ ਪਾ ਦਿੱਤਾ, ਉਹਨੇ ਜ਼ਰੀਏ ਨੂੰ ਕਿਸ ਤਰ੍ਹਾਂ ਉਕਸਾਉਣਾ, ਕਿਸ ਤਰ੍ਹਾਂ ਉਹਨੂੰ ਪ੍ਰੇਰਨਾ ਦੇਣੀ ਹੈ, ਇਸ ਲਈ ਸਾਨੂੰ ਗੁਰੂ ਕੋਲੋਂ ਮੰਗਣਾ ਪੈਣਾ। ਕਈ ਵਾਰ ਦੇਖਦੇ ਅਰਦਾਸ ਇੱਥੇ ਕਰੀ ਦੀ, ਕੰਮ ਆਫਿਸ ਵਿੱਚ ਹੋ ਜਾਂਦਾ, ਕਿਉਂ, क्योंकि देना इसे ने करना इसे ने पर क्योंकि जरिया इन्हें वह बना दिता है इसलिए इनू आके आखना पैंदा जी उन्हूं आख दियो इसलिए पुकार करनी अरदास करनी कोई माड़ी गल नहीं प्रेरणा बनेगी पर एक गल होर जिहड़ी प्रचलित हो गई ना उनका पिछोकड़ मैं तुहाडे नाल सांझा करना चाहना सानू जरूरतां ने उनके लिए असी कई बार किसी मनुख किसी साधु संत भेखधारी भी बच्चे आ जाते उन्होंने कोल जाने ते इस ख्यालों भी ये भी महान ने आखने जी सानू असीस दे लो अज क्योंकि सवेरे ये टॉपिक चलिया सी ते मैं चाहता सा मैं इन जरा थोड़ा जा स्पष्ट कर जावा असी आखने असीस दियो असीस चाहिए यही सोचने असीस भी कोई गुनाह नहीं संसार दे अंदर कदी कोई कहिए साधु महात्मा जा कोई चंगा पुरुष गुरमत नाल गुरबाणी नाल जुड़िया होया कोई नहीं ये भी नहीं आख्या जा सकता संसार अंदर भरे पुरुष मौजूद ने पर असीस जिन्हें देनी है उन्हें अपने कोलों देनी है आ एक असीस ते अरदास दा फर्क है असीस देन वाले दी है अरदास अपने कोलों देन लई नहीं करनी है फर्क है असीस ते अरदास विच फर्क की है असीस जेड़ा दे रहा है वो अपने कोलों दे रहा है अपने वलों शुभ इच्छावां दे रहा है हुण दुनिया दे किसे मनुख कोल इन्ने वड्डे खजाने कोई नहीं भावें कोई जिन्ना वर्जी महात्मा होवे तपस्वी भी होवे नाम जपन वाला भी होवे अथोराइज कीता होवे मेरे निरंकार वल्लों पर उनकी भी देने की सीमा होंदी है आपां देखने वड्डे वड्डे ऑफिसर जिन्ना कोल अथोराइज कीता होंदा भी इन्ना खर्च कर सकते हैं उन्हां दी भी लिमिट होंदी है इस तों ज़्यादा नहीं कर सकते इस तो ज्यादा नहीं कर सकते सारे खजाने ने हुण एक साधु ने एक तपस्वी ने एक नाम जपन वाले ने असीस देनी है ते असीस विच जो कुछ देना है उन्हें अपने कोलों देना है असीस देन वाला अपने कोलों देना है असीस की परिभाषा ही हो एक बजुर्ग भी बच्चों को असीस दिंदा है वो अपनियां शुभ इच्छावां दिंदा है ते अपने खजाने सीमित ने किन्ने क देगा ते जेड़ा अरदास करने वाला है वो अपने कोलों असीस नहीं दे रहा वो मेरा रब जेड़ा सारे खजानियां दा मालक है उनके अगे बेनती पिया करदा जी अपने खजाने विचों इहनूं दिओ फर्क की है उत्थों भी मिल रहा इत्थों भी मिल रहा देन हार दोनों ही नहीं लेकिन असीस देने वाला अपने को दे रहा है इसलिए असीस देने वाले दे अंदर एक अपनी हों खड़ी है क्यों ना उन्दा हो रहा है ना इसलिए जे किसी की असीस नाल साधु महात्मा की असीस नाल मिल भी जाए ना वह दरम्यान में खड़ा होंदा फिर बीबियां वीर आखणगे फलाने की असीस नाल होया फलाने की असीस नाल होया दरम्यान उनकी हों खड़ी उनकी अपनी होंद दरम्यान मौजूद है क्योंकि उन्हें असीस दे के अपने को कुछ दिता है हाँ ठीक है अथोराइज है उनके को खजाना भी होएगा मैं नहीं कहता नहीं होएगा पर उन्हें अपने को कुछ दिता है ना इसलिए होंद खड़ी है अरदास करने वाले की अपनी होंद नहीं खड़ी अरदास ते असीस में फर्क नहीं अरदास करने वाले की अपनी होंद नहीं खड़ी ज्यादा तो ज्यादा यही आखेगा ना भी मैं अरदास की मेरे मालिक अगे बस मेरी अरदास कबूल हुई है दिता तो मैं नहीं ना आ फर्क है ना अरदास करने वाला यह नहीं आख सकेगा दिता मैं वो आखेगा खजाने के मालिक अगे अरदास की दिता उन्हें उनकी अपनी होंद दरम्यान अपनी हों खत्म हो गई इसलिए ਗੁਰਮਤ ਦੀ ਦੁਨੀਆ ਵਿੱਚ ਸਾਨੂੰ ਅਰਦਾਸ ਦੀ ਲੋੜ ਹੈ। ਅਸੀਂ ਥਾਂ ਥਾਂ ਦੇ ਮੰਗਤੇ ਬਣ ਕੇ ਅਸੀਸਾਂ ਨਾ ਲੈਂਦੇ ਫਿਰਿਆ ਕਰੀਏ। ਕੋਈ ਸਾਧੂ ਮਹਾਤਮਾ ਵੀ ਆਵੇ ਨਾ, ਉਹਨੂੰ ਆ ਕੇ ਆਖੋ ਸਾਡੇ ਲਈ ਅਰਦਾਸ ਕਰ, ਸਾਡੇ ਲਈ ਅਰਦਾਸ ਕਰ। ਆਹ ਗੱਲ ਬਚ ਜਚਦੀ ਹੈ। ਸਿੱਖ ਆਖੇ ਸਾਡੇ ਲਈ ਅਰਦਾਸ ਕਰ, ਤੇ ਅਰਦਾਸ ਜਦੋਂ ਹੋਵੇਗੀ ਉਹਦੀ ਆਪਣੀ ਹੋਂਦ ਖਤਮ ਹੋ ਜਾਏਗੀ, ਦੇਣ ਵਾਲਾ ਕੋਈ ਹੋਰ ਹੈ। ਉਹਨੇ ਕੇਵਲ ਅਰਦਾਸ ਸੁਣੀ, ਖਜ਼ਾਨੇ ਹੁੰਦੇ ਨੇ, ਤੇ ਖਜ਼ਾਨਿਆਂ ਦਾ ਉਹ ਇੰਨਾ ਵੱਡਾ ਮਾਲਕ ਹੈ ਕਿ ਉਹਦੇ ਵਿੱਚ ਥੁੜ ਵੀ ਕੋਈ ਨਹੀਂ ਹੈ। ਉਹਨੇ ਇਸ ਲਈ ਦੇਣ ਲੱਗਿਆਂ ਉਹ ਬਹੁਤ ਕੁਝ ਦੇ ਸਕਦਾ, ਉਹਦੇ ਅੱਗੇ ਅਰਦਾਸ ਹੋਈ ਹੈ। ਅਤੇ ਜਿਹੜਾ ਆਸੀਸ ਦੇਣ ਵਾਲਾ ਆਸੀਸ ਨਾਲ ਦੇਵੇਗਾ ਨਾ ਉਹ ਦੇਵੇਗਾ ਆਪਣੇ ਕੋਲੋਂ, ਉਹਦੇ ਕੋਲ ਸੀਮਤ ਵਸਤੂ ਹੋਏਗੀ, ਤੈਨੂੰ ਵੀ ਸੀਮਤ ਹੀ ਮਿਲੇਗੀ। ਗੁਰੂ ਨੇ ਬਾਣੀ ਵੀ ਚੱਕ ਦਿੱਤਾ, ਜੋ ਸਾਹਿਬ ਕੇ ਘਰ ਵੱਥ ਹੋਵੇ, ਜੋ ਸਾਹਿਬ ਕੇ ਘਰ ਵੱਥ ਹੋਵੇ, ਸੋ ਨਫਰੇ ਹੱਥ ਆਵੇ, ਅਣਹੋਂਦੀ ਕਿੱਥੋਂ ਪਾਏ। ਜਿਹੜੀ ਚੀਜ਼ ਉਹਦੇ ਕੋਲ ਹੈ ਉਹੀ ਦੇਗਾ, ਤੇ ਜਿੰਨੀ ਹੈ ਉਹ ਨਹੀਂ ਦੇਗਾ। ਅਸੀਸ ਇਸ ਲਈ ਛੋਟੀ ਚੀਜ਼ ਹੈ, ਅਸੀਸ ਛੋਟੀ ਚੀਜ਼ ਹੈ, ਮਨੁੱਖਾਂ ਨਾਲ ਸੰਬੰਧ ਰੱਖਦੀ ਹੈ। ਆਮ ਜ਼ਿੰਦਗੀ ਵਿੱਚ ਬਜ਼ੁਰਗਾਂ ਦੀ ਅਸੀਸ ਲੈਣੀ, ਵੱਡਿਆਂ ਦੀ ਅਸੀਸ ਲੈਣੀ ਆਪਣੀ ਥਾਵੇਂ, ਪਰ ਜਦੋਂ ਕੁਝ ਮੰਗ ਰੱਖੋ ਉਦੋਂ ਅਸੀਸ ਦੀ ਬਜਾਏ ਅਰਦਾਸ 'ਤੇ ਨਿਰਭਰ ਕਰੋ। ਇੱਕ ਤਾਂ ਜਦੋਂ ਅਸੀਸ ਅਸੀਸ 'ਤੇ ਨਿਰਭਰ ਕਰ ਰਹੇ ਹਾਂ, ਉਦੋਂ ਜਿਹਦੇ ਕੋਲੋਂ ਅਸੀਸ ਲੈਣੀ ਹੁੰਦੀ ਹੈ ਉਹਦੇ ਅੱਗੇ ਵੀ ਸਿਰ ਝੁਕਾਉਣਾ ਪੈਂਦਾ। ਇਹ ਅਸੀਸਾਂ ਲੈਣ ਦੇ ਖਿਆਲ ਨਾਲ ਹੀ ਅਸੀਂ ਥਾਂ ਥਾਂ ਦੇ ਮੱਥੇ ਟੇਕਣ ਵਾਲੇ ਬਣ ਗਏ ਹਾਂ, ਥਾਂ ਥਾਂ 'ਤੇ ਸਿਰ ਚੁਕਾਈ ਜਾਂਦੇ ਹਾਂ, ਹਰ ਥਾਵੇਂ ਮੱਥਾ ਟੇਕੀ ਜਾਂਦੇ ਹਾਂ। ਬਲਕਿ ਇਹ ਵੀ ਨਾਲ ਅਰਜ਼ ਕਰਾਂ, ਅੱਜ ਕਿਸੇ ਨੂੰ ਸੰਕੋਚ ਨਹੀਂ ਕਰਾਂਗਾ, ਕਿ ਇੱਕ ਖਿਆਲ ਕਰਿਓ, ਗੁਰੂ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕਰਕੇ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਦੇ ਉਸ ਕੰਸੈਪਟ ਨੂੰ ਸੰਬੋਧਨ ਕਰਦੇ ਹਾਂ ਸਿੱਖੀ ਵਿੱਚ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਬਖਸ਼ਿਸ਼ ਕੀਤੀ ਹੈ। ਸਿੱਖ ਜਦੋਂ ਸਿੱਖ ਨੂੰ ਮਿਲਦਾ ਫਤਿਹ ਬੁਲਾਉਂਦਾ, ਪਰ ਉਹਨਾਂ ਅਸੀਸਾਂ ਦੀ ਕਮਜ਼ੋਰ ਲੋੜ ਨੇ ਸਾਡੇ ਮਨਾਂ ਵਿੱਚ ਉਹ ਫਤਿਹ ਦੀ ਵੈਲਿਊ ਘਟਾ ਦਿੱਤੀ। ਅਸੀਂ ਆਖਦੇ ਹਾਂ ਖੋਰੇ ਅਸੀਸ ਨਹੀਂ ਮਿਲਣੀ ਜੇ ਫਤਿਹ ਬੁਲਾਈ, ਇਹਨੂੰ ਮੱਥਾ ਟੇਕੋ ਨਮਸਕਾਰ ਕਰੋ ਤਾਂ ਅਸੀਸ ਮਿਲੇਗੀ। ਉਹ ਭਲਿਆ ਅਸੀਸ ਤਾਂ ਅਸੀਂ ਲੈਣੀ ਨਾਲੋਂ ਅਸੀਂ ਅਰਦਾਸ ਜੋ ਕਰਨੀ, ਅਰਦਾਸ ਵਿੱਚ ਵੱਡੇ ਮਾਲਕ ਅੱਗੇ ਸਾਡਾ ਕੇਸ ਚਲਾ ਜਾਣਾ, ਅਰਦਾਸ ਕਰਨ ਲੱਗੇ ਵੱਡੇ ਮਾਲਕ ਕੋਲ ਚਲਾ ਜਾਣਾ। ਆ ਥੋੜ੍ਹਾ ਜਿਹਾ ਅਥੋਰਾਈਜ਼ ਕੀਤਾ ਹੋਇਆ ਕੋਈ ਅਫੀਸਰ ਹੋਵੇ ਨਾ, ਉਹਦੇ ਕੋਲੋਂ ਬਹੁਤੀ ਚੀਜ਼ ਮੰਗੀ, ਉਹ ਕਹਿੰਦੇ ਵੀ ਮੈਨੂੰ ਤਾਂ ਇੰਨੀ ਕੁ ਅਥਾਰਟੀ ਹੈ, ਮੈਂ ਤਾਂ ਆਹ ਦੇ ਸਕਣਾ, ਨਹੀਂ ਤਾਂ ਜੇ ਤੈਨੂੰ ਇੱਦੋਂ ਜ਼ਿਆਦਾ ਚਾਹੀਦਾ ਤਾਂ ਮੈਂ ਤੇਰਾ ਕੇਸ ਅੱਗੇ ਪੇਸ਼ ਕਰ ਦਿੰਦਾ, ਇਹੀ ਕਹਿੰਦਾ। ਅਤੇ ਸਾਨੂੰ ਬੜੀਆਂ ਲੋੜਾਂ ਨੇ, ਅਸੀਂ ਛੋਟੇ ਛੋਟੇ ਅਥੋਰਾਈਜ਼ ਕੀਤੇ ਹੋਏ ਲੋਕਾਂ ਕੋਲੋਂ ਵੀ ਕਿਉਂ ਅਸੀਸਾਂ ਲੈ ਕੇ ਮੰਗਦੇ ਫਿਰੀਏ, ਅਸੀਂ ਇੱਕੋ ਹੀ ਕਿਉਂ ਨਾ ਕਰੀਏ ਜੀ, ਸਾਡਾ ਕੇਸ ਅੱਗੇ ਪਹੁੰਚਾਓ, ਅਰਦਾਸ ਕਰੋ। ਇੱਕ ਤਾਂ ਸਾਨੂੰ ਥਾਂ ਥਾਂ ਸਿਰ ਨਹੀਂ ਝੁਕਾਉਣਾ ਪਏਗਾ ਅਸੀਸ ਲੈਣ ਵਾਸਤੇ, ਇੱਕ ਮਾਲਕ ਅੱਗੇ ਅਰਦਾਸ ਹੋਵੇਗੀ, ਉਹਦੇ 'ਤੇ ਭਰੋਸਾ ਹੋਵੇਗਾ। ਅਤੇ ਦੂਜਾ, ਇਸ ਨਿਯਮ ਵਿੱਚ ਆ ਜਾਵਾਂਗੇ ਕਿ ਸਿੱਖ ਸਿੱਖ ਨੂੰ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਬੁਲਾਵੇ। ਇਹ ਮੈਂ ਕਿਹਾ, ਆਪ ਵੀ ਕਈ ਵਾਰ ਬੇਨਤੀ ਕਰਨਾ, ਅੱਜ ਫਿਰ ਦੁਬਾਰਾ ਇਸੇ ਲਈ ਸੰਗਤ ਵਿੱਚ ਦੁਹਰਾ ਰਿਹਾ ਕਿ ਦਾਸ ਵੀ ਕਈ ਵਾਰ ਪਰੇਸ਼ਾਨ ਹੋ ਜਾਂਦਾ ਜਦੋਂ ਬਾਹਰ ਨਿਕਲੀ ਤਾਂ ਬੀਬੀਆਂ ਵੀਰ ਮੱਥਾ ਟੇਕਣ ਦੀ ਕੋਸ਼ਿਸ਼ ਕਰਨਗੇ, ਕਿਉਂ? ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਕੇ ਤੁਰੇ ਹਾਂ, ਇਸ ਤੋਂ ਜ਼ਿਆਦਾ ਚੀਜ਼ ਕੌਣ ਹੁੰਦਾ ਮਨੁੱਖ ਦੇਣ ਵਾਲਾ? ਅਸੀਂ ਹੋਰ ਕਿਸੇ ਦੀ ਅਸੀਸ ਕਿਉਂ ਚਾਹੁੰਦੇ ਹਾਂ? ਹਾਂ, ਪਿਆਰ ਹੈ, ਤੁਸੀਂ ਗੁਰਬਾਣੀ ਨਾਲ ਗੁਰਮਤ ਨਾਲ ਪਿਆਰ ਕਰਕੇ ਦਾਸ ਨਾਲ ਵੀ ਪਿਆਰ ਕਰਦੇ ਹੋ, ਅਤੇ ਪਿਆਰ ਤਾਂ ਇਹ ਕਹਿੰਦਾ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ, ਉੱਥੇ ਤਾਂ ਸਿੱਖੀ ਪਿਆਰ ਦੀ ਮੰਨਤਾ ਹੈ, ਉੱਥੇ ਫਤਿਹ ਬੁਲਾਓ ਇੱਕ ਦੂਜੇ ਨੂੰ, ਆਏ ਹੋਏ ਕਿਸੇ ਭੇਖਧਾਰੀ ਲਿਬਾਸੀ ਨੂੰ ਵੀ ਫਤਿਹ ਬੁਲਾਓ, ਤੁਹਾਨੂੰ ਪਤਾ ਲੱਗ ਜਾਏਗਾ ਕਿ ਜਿਹੜਾ ਫਤਿਹ ਪ੍ਰਵਾਨ ਨਹੀਂ ਕਰਦਾ ਉਹ ਕਿੰਨਾ ਕੁ ਰੱਬ ਵੱਲੋਂ ਅਥੋਰਾਈਜ਼ ਕੀਤਾ ਹੋਵੇਗਾ। ਜਿਹੜਾ ਇਹ ਆਸ ਰੱਖਦਾ ਕਿ ਮੈਨੂੰ ਕੋਈ ਫਤਿਹ ਨਾ ਬੁਲਾਵੇ, ਮੱਥੇ ਟੇਕੇ ਭਲਾ ਉਹ ਕਿੱਥੇ ਖਲੋਤਾ, ਉਹਦੀ ਅਵਸਥਾ ਕਿੱਥੇ ਖਲੋਤੀ? ਇਹ ਪਿਛਲੇ ਦਿਹਾੜੀਆਂ ਵਿੱਚ ਟਾਪ ਚੱਲ ਰਿਹਾ ਸੀ ਕੈਨੇਡਾ ਵਿੱਚ, ਅਤੇ ਕਿਸੇ ਵੀਰ ਨੇ ਇਹ ਗੱਲ ਕਿਸੇ ਸਾਧੂ ਮਹਾਤਮਾ ਦੇ ਮੱਥੇ ਟਿਕਾਉਣ ਦੇ ਲਫ਼ਜ਼ ਤੋਂ ਪੈਰਵਾਈ ਕਰਦਿਆਂ ਹੋਇਆਂ ਇਹ ਆਖ ਦਿੱਤਾ, ਇਹ ਕਿਹਾ ਕਿ ਜੀ ਸਿੱਖ ਨੂੰ ਤਾਂ ਮੱਥਾ ਜ਼ਰੂਰ ਟੇਕਣਾ ਚਾਹੀਦਾ, ਕਿਉਂਕਿ ਮੱਥਾ ਟੇਕਣ ਨਾਲ ਨਿਮਰਤਾ ਆਉਂਦੀ ਅਤੇ ਨਿਮਰਤਾ ਬਿਨਾਂ ਕੁਝ ਪ੍ਰਾਪਤੀ ਨਹੀਂ ਹੁੰਦੀ। ਉਹ ਮਨੁੱਖ ਹੰਕਾਰੀ ਹੁੰਦਾ ਜਿਹੜਾ ਕਿਸੇ ਅੱਗੇ ਸਿਰ ਨਹੀਂ ਝੁਕਾ ਸਕਦਾ। ਇਸ ਲਈ ਹਰ ਸਾਧੂ ਮਹਾਤਮਾ ਹਰ ਕਿਸੇ ਨੂੰ ਮੱਥਾ ਟੇਕਣਾ ਜ਼ਰੂਰੀ ਹੈ, ਤਾਂ ਹੀ ਨਿਮਰਤਾ ਆਵੇਗੀ, ਨਹੀਂ ਤਾਂ ਹੰਕਾਰ ਦਾ ਪ੍ਰਤੀਕ ਹੋਏਗਾ ਅਤੇ ਹੰਕਾਰੀ ਪੁਰਖ ਧਰਮ ਵਿੱਚ ਪ੍ਰਵਾਨ ਨਹੀਂ ਹੁੰਦਾ। ਠੀਕ ਹੈ, ਮੈਂ ਨਾਲ ਹੀ ਕਰਜ਼ ਕੀਤੀ ਭਰਿਆ। ਮੱਥਾ ਨਾ ਟੇਕਣ ਵਾਲਾ ਤਾਂ ਹੰਕਾਰੀ ਹੈ, ਮੰਨ ਲਓ, ਅਤੇ ਜਿਹਦਾ ਦਿਨ ਨਹੀਂ ਗੁਜ਼ਰਦਾ ਮੱਥੇ ਟਿਕਾਏ ਬਿਨਾਂ, ਜਿਹੜਾ ਮੱਥੇ ਟਿਕਾ ਰਿਹਾ ਉਹ ਕਿੰਨਾ ਹੰਕਾਰੀ ਹੋਇਆ, ਉਹ ਧਰਮ ਵਿੱਚ ਪ੍ਰਵਾਨ ਕਿਵੇਂ ਚੜ ਗਿਆ, ਉਹ ਕਿਵੇਂ ਧਰਮੀ ਹੋ ਗਿਆ। ਉਹ ਤਾਂ ਦਿਨ ਰਾਤ ਕਹਿੰਦਾ ਮੈਨੂੰ ਕੋਈ ਫਤਿਹ ਨਾ ਬੁਲਾਵੇ ਮੱਥੇ ਟੇਕੇ, ਉਹ ਹੰਕਾਰੀ ਨਾ ਹੋਇਆ। ਐਸੇ ਭੁਲੇਖੇ ਨਹੀਂ ਪੈਂਦੇ ਨੇ ਜੀਵਨ ਵਿੱਚ। ਗੁਰਸਿੱਖੀ ਵਿੱਚ ਇੱਕ ਦੂਜੇ ਨੂੰ ਫਤਿਹ ਬੁਲਾਓ, ਅਸੀਸ ਦੀ ਬਜਾਏ ਗੁਰੂ ਕੋਲ ਅਰਦਾਸ ਕਰੋ। ਅਰਦਾਸ ਨਾਲ ਸਾਡੇ ਜੀਵਨ ਦੀਆਂ ਲੋੜਾਂ ਦਾ ਕੇਸ ਵੱਡੀ ਅਦਾਲਤ ਵਿੱਚ ਵੱਡੇ ਖਜ਼ਾਨੇ ਵੱਡੇ ਮਾਲਕ ਕੋਲ ਚਲਾ ਜਾਣਾ, ਉੱਥੋਂ ਥੋੜ੍ਹੀ ਕੋਈ ਨਹੀਂ ਰਹਿਣੀ। ਇਹ ਸਾਰੀਆਂ ਗੱਲਾਂ ਸਿੱਖ ਮੰਗਤੇ ਨੂੰ ਪਤਾ ਹੋਣਾ ਕਿ ਸਫਲ ਮੰਗਤਾ ਕਿਵੇਂ ਬਣਨਾ, ਅਤੇ ਨਹੀਂ ਤਾਂ ਜਿਵੇਂ ਗੁਰੂ ਨੇ ਆਖ ਦਿੱਤਾ ਨਾ, ਮੰਮਾ ਮੰਗਣ ਹਾਰ ਇਹ ਆਣਾ। ਮੰਗਤੇ ਜ਼ਰੂਰ ਆ, ਲੋੜਾਂ ਦੀ ਲਿਸਟ ਵੀ ਹੈ, ਪਰ ਇਹ ਆਣੇ ਆ ਅਸੀਂ ਛੋਟੀਆਂ ਛੋਟੀਆਂ ਅਸੀਸਾਂ 'ਤੇ ਨਿਰਭਰ ਕਰੀ ਜਾਂਦੇ ਹਾਂ, ਛੋਟੀਆਂ ਛੋਟੀਆਂ ਬਸ, ਨਾ ਮਾਲਕ ਨੂੰ ਪਛਾਣ ਰਹੇ ਹਾਂ ਨਾ ਮੰਗਤਾ ਮੰਗਣਾ ਆ ਰਹੇ। ਇਸੇ ਲਈ ਅਖੀਰਲੀ ਲੈਣ ਵਿੱਚ ਕਹਿਣ ਲੱਗੇ ਮੰਗਣ ਮੰਗ ਤਾਂ ਇੱਕ ਹੈ ਮੰਗ, ਇੱਕ ਰੱਬ ਨੂੰ ਮੰਗ, ਰੱਬ ਤੈਨੂੰ ਸੁਰੱਖਿਅਤ ਕਰੇਗਾ ਹਰ ਘਾਟੇ ਤੋਂ। ਆ ਅਗਲਾ ਲਫ਼ਜ਼ ਜਿਹੜਾ ਇਹ ਕੇਵਲ ਲਫ਼ਜ਼ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ, ਕਿਉਂਕਿ ਬਾਣੀ ਦੀ ਸ਼ਬਦਾਵਲੀ ਸਮਝਣੀ ਵੀ ਜ਼ਰੂਰੀ ਹੈ। ਆਖਰੀ ਲਾਈਨ ਦਾ ਇੱਕ ਲਫ਼ਜ਼ ਹੈ, ਉਹ ਹੈ ਨਾਨਕ ਜਾਤੇ ਪਰੈ ਪਰਾਗ। ਆ ਪਰਾਗ ਲਫ਼ਜ਼ ਦਾ ਹਾਰਕ ਨੂੰ ਕਈ ਵਾਰ ਨਹੀਂ ਖਿਆਲ ਹੁੰਦਾ, ਬੜਾ ਪ੍ਰਚਲਿਤ ਪੁਰਾਣਾ ਲਫ਼ਜ਼ ਹੈ। ਪਰਾਗ ਦਾ ਅਰਥ ਕੀ? ਆ ਪੁਰਾਣੇ ਸਮੇਂ ਅੰਦਰ ਬਜ਼ੁਰਗ ਜਾਣਦੇ ਨੇ, ਬਜ਼ੁਰਗ ਮਾਤਾਵਾਂ ਵੀ ਜਾਣਦੀਆਂ ਨੇ, ਸ਼ਾਮਾਂ ਨੂੰ ਭੱਠੀ ਤੋਂ ਦਾਣੇ ਭੁਣਾਉਣ ਜਾਈਦਾ ਸੀ। ਸ਼ਾਮਾਂ ਨੂੰ ਭੱਠੀ ਤੋਂ ਦਾਣੇ ਭੁਣਾਉਣ ਜਾਈਦਾ ਸੀ, ਅਤੇ ਦਾਣੇ ਭੁੰਨਣ ਵਾਲੀ ਉਹ ਝੂਰੀ ਰੁਪਏ ਪੈਸਿਆਂ ਦੀ ਕੀਮਤ ਨਹੀਂ ਸੀ ਲੈਂਦੇ, ਨਾ ਕਿਸੇ ਕੋਲ ਹੁੰਦੇ ਸਨ। ਉਹਨੇ ਇੱਕ ਛੋਟਾ ਜਿਹਾ ਬਕਸਾ, ਛੋਟੀ ਜਿਹੀ ਟੋਕਰੀ, ਛੋਟਾ ਜਿਹਾ ਬਰਤਨ ਰੱਖਿਆ ਹੁੰਦਾ ਸੀ, ਉਹ ਤੁਹਾਡੇ ਆਏ ਹੋਏ ਜਿੰਨੇ ਦਾਣੇ ਨੇ ਉਸ ਭੱਠੀ ਵਿੱਚ ਦੇ ਚੱਲ ਰਹੀ ਕੜਾਹੀ ਵਿੱਚ ਉਲਟਾਉਂਦੀ ਸੀ ਅਤੇ ਉਹਨੂੰ ਥੱਲੇ ਕਰ ਦਿੰਦੀ ਸੀ, ਜਿੰਨੇ ਕੁ ਉਹਦੇ ਵਿੱਚ ਆ ਜਾਣ ਉਹ ਉਹਦੇ ਆਪਣੇ ਹੁੰਦੇ ਸਨ। ਲਓ ਆਹ ਹੁੰਦਾ, ਉਹਨੂੰ ਕਹਿੰਦੇ ਸਨ ਪਰਾਗਾ। ਮੈਂ ਲਫ਼ਜ਼ ਗੁਰਬਾਣੀ ਦੀਆਂ ਸ਼ਬਦਾਵਲੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਅਤੇ ਗੁਰਬਾਣੀ ਦੀ ਸੋਝ ਹੀ ਸਾਡੇ ਜੀਵਨ ਦਾ ਆਦਰਸ਼ ਹੈ। ਉਹ ਜਦੋਂ ਥੋੜ੍ਹੀ ਛੋਟੀ ਜਿਹੀ ਟੋਕਰੀ ਥੱਲੇ ਕਰਦੀ ਸੀ ਅਤੇ ਉਹ ਤੁਹਾਡੇ ਦਾਣੇ ਉਸ ਭੱਠੀ 'ਤੇ ਚੜ੍ਹੀ ਹੋਈ ਕੜਾਹੀ ਵਿੱਚ ਉਲਟਾਉਂਦੀ ਸੀ, ਉਹ ਜਿੰਨੇ ਕੁ ਦਾਣੇ ਉਹਦੇ ਉਸ ਟੋਕਰੀ ਵਿੱਚ ਆ ਜਾਣ ਉਹਨੂੰ ਪਰਾਗਾ ਆਖਦੇ ਸਨ, ਉਹਨੂੰ ਉਹ ਆਪਣੇ ਵਿੱਚ ਰੱਖ ਲੈਂਦੀ ਸੀ ਸੰਭਾਲ ਕੇ, ਇਹ ਮੇਰੇ ਲਈ, ਬਾਕੀ ਭੁੱਜ ਜਾਂਦੇ ਸਨ, ਭੁੱਜੇ ਧੁੰਨ ਦੇ ਦਿੰਦੀ ਸੀ, ਉਹਨੂੰ ਪਰਾਗਾ ਆਖਦੇ ਸਨ। ਇੱਥੇ ਵੀ ਲਫ਼ਜ਼ ਇਹ ਕਹਿਣ ਲੱਗੇ, ਜੇ ਤੂੰ ਇੱਕ ਰੱਬ ਦਾ ਹੋ ਜਾਏ ਤਾਂ ਫਿਰ ਵਿਸ਼ਵਾਸ ਕਰ, ਇਹ ਜਿਹੜੇ ਲੋਕ ਇੱਕ ਪ੍ਰਭੂ ਦੀ ਅਤੇ ਤਵੱਕੋ ਰੱਖ ਕੇ ਉਹਦੇ ਮੰਗਤੇ ਹੁੰਦੇ ਨੇ ਉਹ ਸਿੱਧੇ ਬਣ ਜਾਂਦੇ ਨੇ। ਉਹਨਾਂ ਮਨੁੱਖਾਂ ਦਾ ਜੀਵਨ ਜਿਹੜਾ ਹੈ ਉਹ ਪਰਾਗੇ ਦਾ, ਪ੍ਰਭੂ ਦੇ ਪਰਾਗੇ ਦਾ ਜੀਵਨ ਹੋ ਜਾਂਦਾ ਹੈ, ਭਾਵ ਉਹਦਾ ਆਪਣਾ ਹੋ ਜਾਂਦਾ ਹੈ। ਜਿਵੇਂ ਉਹ ਪਰਾਗੇ ਨੂੰ ਸੰਭਾਲ ਲੈਂਦੀ ਸੀ, ਇਵੇਂ ਉਹਨਾਂ ਦਾ ਜੀਵਨ ਵੀ ਸੰਭਾਲਿਆ ਜਾਂਦਾ ਹੈ। ਤੂੰ ਪਰਾਗੇ ਵਿੱਚ ਪੈ ਜਾਏਗਾ, ਪ੍ਰਭੂ ਦੇ ਆਪਣਿਆਂ ਦੀ ਗਿਣਤੀ ਵਿੱਚ ਆ ਜਾਏਗਾ। ਜੇ ਤੂੰ ਇੱਕੋ ਪ੍ਰਭੂ ਦਾ ਹੋ ਜਾਏ ਤਾਂ ਤੂੰ ਉਹਦੇ ਪਰਾਗੇ ਵਿੱਚ ਪੈ ਜਾਏਗਾ, ਉਹਦੇ ਆਪਣਿਆਂ ਦੇ ਹਿੱਸੇ ਆ ਜਾਏ, ਉਹਨਾਂ ਦੀ ਆਪਣਿਆਂ ਦੀ ਗਿਣਤੀ ਵਿੱਚ ਆ ਜਾਏਗਾ, ਉਹ ਆਪਣਾ ਪਰਾਗੇ ਦੇ ਦਾਣਿਆਂ ਵਾਂਗੂ ਤੈਨੂੰ ਸੰਭਾਲ ਕੇ ਰੱਖ ਲਏਗਾ। ਗੁਰੂ ਕਹਿੰਦੇ ਨੇ ਮੰਗਣ ਮੰਗ ਤਾਂ ਇੱਕ ਮੰਗ, ਮੰਗਣ ਮੰਗ ਤਾਂ ਇੱਕ ਮੰਗ, ਨਾਨਕ ਜਾਤੇ ਪਰੈ ਪਰਾਗ। नानक जाते परे पराग मांगन हार इयाना मम्मा मांगन हार इयाना मम्मा मांगन हार इयाना मांगन हार इयाना देन हार दे रहे हो सुजाना देन हार दे रहे हो सुजाना मांगन हार आना मम्मा मांगन हार आना मांगन हार आओ जीवन एक मालिक दा बना देइए इको दे मंगते हो जाइए थां थां अगे सिर ना झुकाइए असीस नालों ज्यादा शक्ति अरदास दी समझिए ए जीवन दा एक पहलू है। सो गुरु बख्शिश करे सानू रहमत दे प्रागे विच पा लवे असी उंदे अपने हो जाइए। इन्हां शब्दां नाल खिमा दा जाचे खां फतेह बुलाओ वाहिगुरु जी का खालसा वाहिगुरु जी।